ਪਹਿਲਾਂ ਹਉਮੈ ਨੂੰ ਸਮਝੋ ਕੀ ਹੁੰਦੀ ਹੈ। ਬਾਜੇ ਆਦਮੀ ਭਗਵਾਨ ਨੂੰ ਹਉਮੈ ਕਹੀ ਜਾਂਦੇ ਨੇ, ਬੜਾ ਬੜੀ ਹਉਮੈ ਹੈ ਇਹਦੇ ਵਿੱਚ। ਉਹ ਬੜੀ ਛੋਟੀ ਨਹੀਂ ਹਉਮੈ ਹੁੰਦੀ, ਹਉਮੈ ਇੱਕੋ ਜਿਹੀ ਹੁੰਦੀ ਹੈ ਸਭ ਦੇ ਅੰਦਰ। ਅਪਮਾਨ ਘੱਟ ਵੱਧ ਹੁੰਦਾ, ਉਹ ਪ੍ਰਸਥਿਤੀਆਂ ਦੇ ਮੁਤਾਬਕ, ਹਾਲਾਤ ਦੇ ਮੁਤਾਬਕ। ਅਪਮਾਨ ਕਿਸੇ ਦਾ ਘੱਟ ਹੁੰਦਾ, ਕਿਸੇ 'ਚ ਵੱਧ ਹੁੰਦਾ। ਕੋਈ ਮਹਾਅਪਮਾਨੀ ਹੈ, ਦੁਰਯੋਧਨ ਸੇ ਮਾਨਤਾਰੀ, ਉਹਨੂੰ ਗਿਣਿਆ ਗਿਆ ਵੀ ਉਹਨਾਂ ਮਾਣ ਕਿਸੇ 'ਚ ਨਹੀਂ ਸੀਗਾ। ਅਤੇ ਅਪਮਾਨ ਹੋਰ ਚੀਜ਼ ਹੈ, ਹਉਮੈ ਹੋਰ ਚੀਜ਼ ਹੈ। ਹਉਮੈ ਸਮਝ ਲਓ, ਕਹਿੰਦੇ ਹਉਮੈ ਬੂਝੇ ਤਾਂ ਦਰ ਸੁਝਿਆ, ਰੱਬ ਦਾ ਦਰ ਜਦੇ ਹੀ ਲੱਭ ਜਾਂਦਾ ਜੇ ਹਉਮੈ ਨੂੰ ਬੁਝ ਲਓ। ਸਾਰੇ ਤੁਸੀਂ ਬੈਠੇ ਹੋ ਪਿੰਡਾਂ ਦੇ ਪ੍ਰੇਮੀ ਹੋ, ਗਿਆਨੀ ਅਸੀਂ ਹਾਂ ਨਹੀਂ, ਅਰਥ ਸਾਨੂੰ ਆਉਂਦੇ ਨਹੀਂ। ਉਹ ਗੱਲ ਅਸੀਂ ਸਮਝਣੀ ਹੈ, ਗੱਲ ਵੀ ਕਿਵੇਂ ਸਮਝੀਏ। ਸਮਝਾਉਣ ਵਾਲੇ ਵੀ ਬੜੇ ਔਖੇ ਨੇ, ਵੀ ਅੱਖਰ ਨਹੀਂ ਹੈਗੇ ਜਿਹਦੇ ਨਾਲ ਅਸੀਂ ਸਮਝਾ ਦਈਏ। ਮੈਂ ਕੋਸ਼ਿਸ਼ ਕਰਦਾ। ਉਹ ਇਹ ਹੈ ਕਿ ਹਰ ਬੰਦਾ ਕਹਿੰਦਾ ਮੈਂ ਹਾਂ, ਜਿਹੜਾ ਕਹਿੰਦਾ ਮੈਂ ਹਾਂ ਉਹ ਉੱਠ ਕੇ ਦਰਸ਼ਨ ਦਿਓ, ਅਸੀਂ ਉਹਦੇ ਚਰਨਾਂ 'ਤੇ ਨਮਸਤਕ ਨਿਭਾਵਾਂਗੇ। ਕੋਈ ਜਿਹੜਾ ਮੈਂ ਨਹੀਂ ਨਾ ਹੈ ਜਿੱਥੇ, ਉੱਥੇ ਹੈ ਕੀ ਫਿਰ? ਉਹਦੇ ਬਾਰੇ ਮਹਾਰਾਜ ਕਹਿੰਦਾ ਜਬ ਹਮ ਹੋਤੇ ਤਬ ਤੂੰ ਨਹੀਂ, ਜਦੋਂ ਮੈਂ ਹੁੰਦਾ ਤਾਂ ਤੂੰ ਨਹੀਂ ਹੁੰਦਾ, ਹਮ ਮੈਂ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹਉ ਨਾ ਹੈ। ਦੋਏ ਗੱਲਾਂ ਹੋ ਗਈਆਂ ਵੀ ਜੇ ਤਾਂ ਉਹ ਵਾਹਿਗੁਰੂ ਹੋਇਆ ਤਾਂ ਮੈਂ ਮਰ ਗਈ, ਜੇ ਮੈਂ ਹੈਗੀ ਤਾਂ ਵਾਹਿਗੁਰੂ ਹੈ ਨਹੀਂ। ਕਿਹਦੀ ਬੜੀ ਚੀਜ਼ ਆ ਇਹ, ਰੱਬ ਨੂੰ ਖਤਮ ਕਰ ਦਿੰਦੀ ਆ, ਖਤਮ ਹੀ ਨਹੀਂ ਕਰਦੀ, ਤਿੰਨ ਟੁਕੜੇ ਕਰ ਦਿੰਦੀ ਆ ਰੱਬ ਦੇ। ਇੱਕ ਟੁਕੜੇ ਦਾ ਨਾਂ ਹੈ ਈਸ਼ਵਰ, ਦੂਜਾ ਟੁਕੜਾ ਹੈ ਉਹ ਸੰਸਾਰ ਬਣਾਤਾ, ਤੀਜਾ ਟੁਕੜਾ ਜੀਵ ਬਣਾਤਾ। ਹੁਣ ਇਹ ਹਉਮੈ ਨੂੰ ਮਹਾਰਾਜ ਨੇ ਰੋਗ ਲਿਖਿਆ ਵੀ ਰੋਗ ਹੈ ਇਹ ਬੜਾ ਭਾਰੀ। ਇਹਦੇ ਕਰਕੇ ਜਿਹਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਉਮੈ ਪਾਈ, ਉਹਨੇ ਹਉਮੈ ਨਾਲੇ ਪਾ ਦਿੱਤੀ। ਹਉਮੈ ਦੇ ਵਿੱਚ ਕਦੇ ਵੀ ਸੁੱਖ ਨਹੀਂ ਹੋਏਗਾ, ਦੁੱਖ ਹੋਏਗਾ। ਹੁਣ ਆਪਾਂ ਨੂੰ ਇੰਨਾ ਕੁ ਤਾਂ ਸਮਝ ਆ ਗਿਆ ਨਾ ਵੀ ਰੱਬ ਨੇ ਤਾਂ ਦੁੱਖ ਨਹੀਂ ਸੀ ਬਣਾਇਆ, ਇਹ ਤਾਂ ਅਸੀਂ ਆਪੇ ਪੈਦਾ ਕਰ ਲਿਆ। ਹੁਣ ਹਉਮੈ ਦੇ ਜੇ ਦਾਰੂ ਲੱਭ ਜਾਵੇ ਫਿਰ ਅਸੀਂ ਬਹੁਤ ਸਖਾਲੇ ਹੋ ਜਾਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ 'ਚ ਇੱਕ ਕਥਾ ਆਉਂਦੀ ਹੈ, ਉਹ ਇਹ ਕਿ ਮਹਾਰਾਜ 15-14 ਸਾਲ ਦੇ ਹੋ ਗਏ, 16 ਦੇ ਹੋ ਗਏ ਹੋਣੇ ਹੈ, ਉਹ ਪਏ ਰਹਿੰਦੇ ਨੇ ਕੱਪੜਾ ਲੈ ਕੇ। ਜੇ ਜੀ ਕਰੇ ਤਾਂ ਬਾਹਰ ਨੂੰ ਤੁਰ ਜਾਂਦੇ, ਨਹੀਂ ਬੋਲਦੇ ਹੀ ਨਹੀਂ, ਚੁੱਪ ਕਰ ਲਿਆ, ਐਸਾ ਚੁੱਪ ਧਾਰਨ ਕਰੀ, ਬੁਲਾਈ ਜਾਂਦੇ ਨੇ ਮਾਤਾ ਜੀ, ਨਾਨਕ ਜੀ, ਨਾਨਕ ਜੀ, ਬੇਟਾ ਬੇਟਾ, ਨਾ ਹਾਂ ਨਾ ਹੂੰ। ਦੋ ਦਿਨ ਲੰਘ ਗਏ, ਪ੍ਰਸ਼ਾਦਾ ਨੂੰ ਮਾਤਾ ਲਿਆਉਂਦੀ ਹੈ ਥਾਲ, ਉੱਥੇ ਕੋਈ ਜਵਾਬ ਹੀ ਨਹੀਂ ਹੈ। ਭੈਣ ਲਿਆਉਂਦੀ ਹੈ ਬੇਬੇ ਨਾਨਕੀ, ਵੀਰ ਮੈਂ ਵੀ ਰੋਟੀ ਨਹੀਂ ਖਾਣੀ ਜੇ ਤੈਂ ਨਹੀਂ ਖਾਣੀ, ਮੇਰੇ ਕਿਵੇਂ ਗ੍ਰਾਹੀ ਲੰਘ ਜੂ ਜੇ ਤੂੰ ਦੋ ਦਿਨ ਦਾ ਭੁੱਖਾ ਪਿਆ, ਮੈਂ ਨਹੀਂ ਖਾਣੀ ਅੱਜ। ਉੱਠ ਕੇ ਬਹਿ ਜਾਂਦੇ, ਲੈ ਭੈਣ ਮੈਂ ਦੋ ਗ੍ਰਾਹੀਆਂ ਖਾ ਲੈਣਾ, ਮੈਨੂੰ ਬਿਮਾਰੀ ਬਮੂਰੀ ਕੋਈ ਨਹੀਂ, ਐਵੇਂ ਕਹੀ ਜਾਂਦੇ ਬਿਮਾਰ ਹੈ। ਉਹਦੇ ਬਾਅਦ ਸਾਰੇ ਭਾਈਚਾਰੇ 'ਚ ਰੌਲਾ ਪੈ ਗਿਆ ਵੀ ਨਾਨਕ ਬਿਮਾਰ ਹੈ, ਇਹ ਮਹਿਤਾ ਕਾਲੂ ਪੈਸੇ ਦਾ ਇੰਨਾ ਮਿੱਤਰ ਹੈ, ਆਪਣੇ ਪੁੱਤਰ ਦਾ ਇਲਾਜ ਨਹੀਂ ਕਰਾਉਂਦਾ। ਛੋਟੇ ਭਰਾ ਲਾਲੂ ਜੀ ਸਨ, ਉਹਨਾਂ ਨੂੰ ਭਾਈਚਾਰੇ ਨੇ ਕਹਿਣਾ ਸ਼ੁਰੂ ਕਰਤਾ ਵੀ ਉਹ ਤਾਂ ਮੰਨਦਾ ਨਹੀਂ, ਤੁਸੀਂ ਤਾਂ ਸਾਡੇ ਵਰਗੇ ਹੀ ਹੋ, ਤੁਸੀਂ ਮਨਾਓ ਆਪਣੇ ਭਰਾ ਨੂੰ, ਇੱਕੋ ਇੱਕ ਪੁੱਤਰ ਹੈ ਤੁਹਾਡੇ, ਤੁਹਾਡੇ ਔਲਾਦ ਨਹੀਂ ਹੈ, ਉਹ ਇੱਕੋ ਹੀ ਨੂੰ ਇੱਕੋ ਪੁੱਤਰ ਹੈ ਤੁਹਾਡੇ, ਇੱਕ ਲੜਕੀ ਹੈ, ਉਹੀ ਪੁੱਤਰ ਨੂੰ ਕੋਈ ਰੋਗ ਲੱਗ ਗਿਆ ਤਾਂ ਫਿਰ ਹੋਊ ਕਿ ਤੁਹਾਡਾ ਦੀਵਾ ਬੁਝ ਗਿਆ, ਹਨੇਰਾ ਪੈ ਜਾਣਾ ਘਰ 'ਚ, ਜਾਓ ਉਹਨੂੰ ਕਹੋ ਕੋਈ ਇਲਾਜ ਕਰਾਵੇ, ਕੋਈ ਭੂਤ ਪ੍ਰੇਤ ਚਿੰਬੜਿਆ ਹੋਇਆ ਇਹਨੂੰ, ਨਹੀਂ ਜਾਣਦੇ ਅਣਜਾਣ ਬੰਦੇ ਵੀ ਗੁਰੂ ਨਾਨਕ ਕੀ ਸੀ, ਝਾੜੇ ਕਰਾਏ ਚੋਰੀ ਚੋਰੀ, ਉਹ ਸਿਰ ਦੇ ਉੱਤੇ ਛੁਆ ਕੇ ਬਾਹਰ ਰੱਖ ਕੇ ਆਏ ਚੁਰਸਤਿਆਂ 'ਚ, ਦਰਖਤਾਂ ਦੀਆਂ ਜੜ੍ਹਾਂ 'ਚ। ਉਹ ਬਹੁਤ ਕੁਛ ਸੀ ਹਿੰਦੁਸਤਾਨ ਦੇ ਅੰਦਰ, ਤੰਤਰੀ ਲੋਕ, ਮੰਤਰ ਕਰਨ ਵਾਲੇ, ਬੜੀਆਂ ਕੁਛ ਕਰਦੇ ਸੀ। ਅਤੇ ਅਖੀਰ ਲਾਲੂ ਜੀ ਨੇ ਕਿਹਾ ਕਿ ਭਰਾਤਾ ਲੋਕ ਤਾਂ ਹੁਣ ਬਹੁਤ ਮਿਹਣੇ ਦੇਣ ਤਾਨੇ ਦੇਣ ਲੱਗ ਗਏ ਵੀ ਨਾਨਕ ਜੀ ਦਾ ਇਲਾਜ ਇਹ ਕਰਾ ਲਈਏ। ਕਹਿਣ ਲੱਗੇ ਚੰਗਾ ਮੈਂ ਵੈਦ ਹਰਦਾਸ ਕੋਲ ਜਾਂਦਾ, ਦੁਨੀਆ ਆਉਂਦੀ ਆ ਉਹਦੇ ਕੋਲ, ਐਡਾ ਕਾਮਲ ਵੈਦ ਹੈ, ਇੰਨੀ ਹੱਥ ਵਿੱਚ ਛੁਪਾ ਹੈ, ਜਿਹੜਾ ਆਇਆ ਰਾਜੀ ਹੋ ਕੇ ਜਾਂਦਾ। ਵੈਦ ਜੀ ਦੇ ਪਾਸ ਪਹੁੰਚ ਗਿਆ, ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਸੀ। ਕਹਿਣ ਲੱਗੇ ਮਹਿਤਾ ਜੀ ਇਹ ਮੂਹਰੇ 'ਤੇ ਬਹਿ ਜਾਓ, ਮੂਹਰੇ ਹੁੰਦੇ ਕਾਨਿਆਂ ਦੇ ਬਣੇ ਹੋਏ ਕੁਰਸੀਆਂ ਵਰਗੀਆਂ, ਇੱਕ ਬਣੇ ਹੁੰਦੇ ਗੰਨੇ ਦੀ ਸੋਈ ਉਹਦੇ ਨਾਲ ਬਣਾ ਲੈਂਦੇ ਸੀ, ਵਾਹਵਾ ਲੰਘ ਜਾਂਦੇ ਸੀ ਦੋ ਚਾਰ ਮਹੀਨੇ। ਉਹ ਬੈਠ ਕੇ ਕਹਿੰਦੇ ਮੈਂ ਦਵਾਈਆਂ ਦੇ ਦਾਂ ਮਰੀਜ਼ਾਂ ਨੂੰ। ਵਿਹਲੇ ਹੋ ਕੇ ਕਹਿਣ ਲੱਗੇ ਦੱਸੋ ਮਹਿਤਾ ਜੀ ਤੁਹਾਡਾ ਆਉਣਾ ਕਿਵੇਂ ਹੋਇਆ? ਕਹਿਣ ਲੱਗੇ ਵੈਦ ਜੀ ਤੁਹਾਨੂੰ ਪਤਾ ਹੈ ਵੀ ਨਾਨਕ ਬਿਮਾਰ ਹੈ। ਕਹਿੰਦੇ ਸੁਣਿਆ ਤਾਂ ਹੈ, ਮੈਂ ਤਾਂ ਆਪ ਹੈਰਾਨ ਸੀ ਵੀ ਇਕਲੌਤਾ ਪੁੱਤਰ ਹੋਵੇ ਅਤੇ ਇੰਨਾ ਅਨਅਟੈਂਡਡ, ਵੀ ਉਹਨੂੰ ਕੋਈ ਦਵਾਈ ਵੀ ਨਹੀਂ ਤੁਸੀਂ ਕਰੀ, ਆਏ ਨਹੀਂ ਤੁਸੀਂ ਇਸ ਥਾਂ ਦੇ ਉੱਤੇ। ਕਹਿੰਦੇ ਹੁਣ ਮੈਂ ਆਇਆ, ਪਹਿਲਾਂ ਤਾਂ ਮੈਂ ਚਾਰੇ ਕਰਾਉਂਦਾ ਰਿਹਾ, ਮੰਤਰ ਮੰਤਰ ਕਰਦਾ ਰਿਹਾ, ਜੰਗਲਾਂ ਜ਼ਿਆਦਾ ਜਾਂਦਾ, ਮੈਂ ਕਿਹਾ ਕੋਈ ਇਲਬਲਾ ਮਗਰ ਲੱਗ ਕੇ ਆਉਣੀ ਆ। ਕਹਿੰਦੇ ਕੋਈ ਨਹੀਂ ਮੈਂ ਸਵੇਰੇ ਆਊਂਗਾ। ਕਹਿੰਦੇ ਖਾਂਦੇ ਨਹੀਂ, ਦੋ ਦੋ ਦਿਨ ਨਹੀਂ ਪ੍ਰਸ਼ਾਦੇ ਛਕਦੇ, ਤਿੰਨ ਤਿੰਨ ਦਿਨ ਨਹੀਂ ਛਕਦੇ। ਕਹਿੰਦੇ ਮੇਰੇ ਕੋਲ ਇਹੀਆਂ ਜਿਹੀਆਂ ਪੁੜੀਆਂ, ਆਪੇ ਹੀ ਰੋਟੀ ਮੰਗਦਾ। ਧੰਨਵਾਦ ਕੀਤਾ, ਕਹਿੰਦੇ ਮੈਂ ਨਿਹਾਰ ਮੂੰਹ ਦੇਖਾਂਗਾ। ਸਵੇਰੇ ਹੀ ਆਏ, ਦੂਰੋਂ ਦੇਖਿਆ ਮਹਿਤਾ ਜੀ ਨੇ ਆਦਰ ਵਾਸਤੇ ਅੱਗੇ ਵਧਿਆ ਅਤੇ ਉਹਦੇ ਬਾਅਦ ਨਾਲ ਲੈ ਕੇ ਜਿੱਥੇ ਨਾਨਕ ਗੁਰੂ ਮਹਾਰਾਜ ਪਏ ਸੀ ਉਸ ਮੰਜੇ ਦੇ ਕੋਲ ਆ ਗਏ। ਕਾਨਿਆਂ ਦਾ ਮੂੜਾ ਚੱਕ ਕੇ ਡਾ ਤਾ, ਕਹਿੰਦੇ ਲਓ ਵੈਦ ਜੀ ਇੱਥੇ ਬਹਿ ਜਾਓ, ਆਹ ਨਾਨਕ ਪਿਆ। ਆਵਾਜ਼ਾਂ ਦਿੱਤੀਆਂ, ਕਹਿੰਦੇ ਲੈ ਐਂ ਐਂ ਬੋਲਦਾ ਹੀ ਨਹੀਂ ਹੈ, ਉਹਦਾ ਵੀ ਕੀ ਬਣਿਆ ਹੋਇਆ ਜੀ। ਕਹਿੰਦੇ ਤੁਸੀਂ ਇਹ ਚਿੰਤਾ ਨਾ ਕਰੋ, ਮੈਂ ਦੇਖ ਲੈਂਦਾ ਨਬਜ਼ ਦੇਖ ਕੇ ਹੀ ਹਾਲ ਦੱਸ ਤੂੰ। ਵੈਦ ਨੇ ਉੱਪਰਲੇ ਕੱਪੜਾ ਜਿਹੜਾ ਖੇਸ ਲਿਆ ਸੀ ਉਹਦੇ ਵਿੱਚ ਹੱਥ ਪਾਇਆ ਅਤੇ ਬਾਹਰ ਕੱਢ ਲਈ ਬਾਂਹ, ਤਿੰਨ ਉਂਗਲਾਂ ਨਬਜ਼ 'ਤੇ ਰੱਖੀਆਂ। ਦੇਖਣ ਲੱਗ ਗਏ ਵੀ ਪਿੱਤ ਜ਼ਿਆਦੇ ਹੈ, ਕਫ ਜ਼ਿਆਦੇ ਹੈ ਜਾਂ ਗਰਮੀ ਦਾ ਜ਼ਿਆਦੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਾਂਹ ਖਿੱਚ ਲਈ, ਵੈਦ ਘੁੱਟ ਕੇ ਫੜਦਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਮੁਖ ਤੋਂ ਐਸੀ ਆਵਾਜ਼ ਆਉਂਦੀ ਹੈ,
ਮੈਂ ਤਾਂ ਮੇਰੀ ਜੀ ਬਾਂਹ ਛੱਡ ਦੇ, ਮੈਂ ਤਾਂ ਮੇਰੀ
ਸਵਸਥ ਠੀਕ ਨਹੀਂ ਹੈ, ਮੈਂ ਦੇਖਦਾ ਕਿ ਵਾਯੂ ਜ਼ਿਆਦੇ ਹੈ ਜਾਂ ਕਫ ਜ਼ਿਆਦੇ ਹੈ ਜਾਂ ਪਿੱਤ ਜ਼ਿਆਦੇ ਹੈ, ਉਹ ਦੇਖ ਕੇ ਮੈਂ ਦਵਾਈ ਤੁਹਾਨੂੰ ਦੇ ਦਾਂਗਾ। ਮਹਾਰਾਜ ਕਹਿਣ ਲੱਗੇ, ਵੈਦ ਜੀ ਤੁਸੀਂ ਮੈਨੂੰ ਤਾਂ ਦੇਖਣ ਲੱਗ ਗਏ, ਤੁਸੀਂ ਰਾਜੀ ਬਾਜੀ ਹੋ? ਕਹਿੰਦਾ ਹਾਂ। ਮਹਾਰਾਜ ਕਹਿੰਦੇ, ਕਿੰਨੀਆਂ ਬਿਮਾਰੀਆਂ ਦਾ ਇਲਾਜ ਜਾਣਦੇ ਹੋ? ਕਹਿਣ ਲੱਗੇ, ਜਿੰਨੀਆਂ ਅਥਰਵਨ ਵੇਦ ਦੇ ਵਿੱਚ ਬਿਮਾਰੀਆਂ ਨੇ ਉਹ ਵੀ, ਅਤੇ ਜਿਹੜੀਆਂ ਉਹਦੀਆਂ ਉਪਸ਼ੂਟ ਨੇ ਉਹ ਵੀ, ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਜਾਣਦਾ, ਪਰ ਮੇਨ ਬਿਮਾਰੀਆਂ 99 ਨੇ। ਮਹਾਰਾਜ ਹੱਸ ਪਏ, ਕਹਿੰਦੇ ਫਿਰ ਇਹਨਾਂ 99 ਵਿੱਚੋਂ ਨਹੀਂ ਮੈਨੂੰ ਕੋਈ ਵੀ ਬਿਮਾਰੀ। ਕਹਿੰਦੇ ਫਿਰ, ਕਹਿੰਦੇ ਮੇਰੇ ਤਾਂ ਪਿਆਰ ਦੀ ਹੈ, ਕਰਕ ਪੈਂਦੀ ਹੈ ਮੇਰੇ ਕਲੇਜੇ ਦੇ ਵਿੱਚ ਪ੍ਰਭੂ ਦੇ ਪਿਆਰ ਦੀ, ਬਿਮਾਰੀ ਨਹੀਂ ਹੈ ਕੋਈ ਵੀ ਹੈ, ਪਰ ਤੂੰ ਰਾਜੀ ਹੈ? ਕਹਿੰਦਾ ਹਾਂ। ਮਹਾਰਾਜ ਕਹਿੰਦੇ, ਤੂੰ ਤਾਂ ਤੂੰ ਜਿੰਨਾ ਵੀ ਸੰਸਾਰ ਪਸ਼ੂ ਪੰਛੀ ਜੋ ਵੀ ਨਜ਼ਰ ਆਉਂਦਾ ਸਾਰੇ ਰੋਗੀ ਨੇ। ਕਹਿਣ ਲੱਗਿਆ, ਹੈ ਮਹਾਰਾਜ ਸਾਡਾ ਵੈਦਿਕ ਸ਼ਾਸਤਰ ਤਾਂ ਨਹੀਂ ਕਹਿੰਦਾ। ਮਹਾਰਾਜ ਕਹਿੰਦੇ, ਤੁਹਾਡੇ ਵੈਦਿਕ ਸ਼ਾਸਤਰ ਨੂੰ ਇਹ ਪਤਾ ਹੀ ਨਹੀਂ ਬਿਮਾਰੀ ਕਿੱਥੋਂ ਆਉਂਦੀ ਹੈ। ਪਹਿਲਾਂ ਮਨ ਰੋਗੀ ਹੁੰਦਾ, ਫਿਰ ਤਨ ਰੋਗੀ ਹੁੰਦਾ। ਮਨ ਰੋਗੀ ਤਾਂ ਹੁੰਦਾ ਹੈ, ਉਹ ਪਰਮ ਸ਼ਕਤੀ ਵਾਹਿਗੁਰੂ ਜੀ ਨੂੰ ਭੁੱਲਦਾ ਹੈ, ਅਤੇ ਉਹਦੇ ਵਿੱਚ ਜਿਹੜੀ ਆ ਰਹੀ ਸੀ ਐਨਰਜੀ ਦੀ ਲਹਿਰ ਆ ਰਹੀ ਸੀ ਉਹ ਟੁੱਟ ਗਈ। ਉਹ ਟੁੱਟਣ ਦੇ ਭਾਲ ਨਾਲ ਇਹਦੀ ਸ਼ਕਤੀ ਸੀਮਿਤ ਹੋ ਗਈ, ਸੀਮਿਤ ਹੋਣ ਦੇ ਨਾਲ ਰੋਗਾਂ ਨੇ ਇਹਨੂੰ ਘੇਰ ਲਿਆ, ਟੈਨਸ਼ਨ ਆ ਗਈ, ਟੈਨਸ਼ਨ ਤੋਂ ਬਿਮਾਰੀ ਸ਼ੁਰੂ ਹੁੰਦੀ ਹੈ ਸਾਰੀ। ਕਹਿੰਦੇ ਇਹ ਤਾਂ ਬਿਮਾਰੀ ਦੀ ਥਿਊਰੀ ਹੈ। ਚਲੋ ਸਰੀਰ ਬਿਮਾਰ ਹੁੰਦਾ ਇਹਨਾਂ ਚੀਜ਼ਾਂ ਨਾਲ, ਸਰੀਰ ਬਿਮਾਰ ਹੋ ਗਿਆ ਮਰ ਗਿਆ, ਕੱਖ ਨਹੀਂ ਵਿਗੜਦਾ ਹੁੰਦਾ, ਪਰ ਜੇ ਮਨ ਬਿਮਾਰ ਹੋ ਗਿਆ ਫਿਰ ਤਾਂ ਸਜ਼ਾਵਾਂ ਬਹੁਤ ਸਖਤ ਮਿਲਦੀਆਂ। ਵੈਦ ਕਹਿਣ ਲੱਗਾ, ਹੇ ਨਾਨਕ ਜੀ ਮੈਂ ਤੁਹਾਡੇ ਬਾਰੇ ਪਾਧੇ ਤੋਂ ਵੀ ਸੁਣਿਆ, ਜਿਹਨੇ ਟੇਵਾ ਬਣਾਇਆ ਉਹ ਤੋਂ ਵੀ ਸੁਣਿਆ ਸੁਣਿਆ, ਇਹ ਜਿਹੜਾ ਮੈਂ ਇਸ ਵੇਲੇ ਸ਼ਰਧਾਲੂ ਹਾਂ ਤੁਹਾਡਾ, ਤੁਸੀਂ ਮੈਨੂੰ ਦੱਸੋ ਮੈਂ ਕਿਵੇਂ ਬਿਮਾਰ ਹਾਂ? ਮੈਂ ਬਿਮਾਰ ਹਾਂ ਨਹੀਂ, ਤੁਸੀਂ ਕਹਿੰਦੇ ਹੋ ਬਿਮਾਰ ਹੈ। ਮਹਾਰਾਜ ਕਹਿੰਦੇ, ਦੇਖੋ ਇੱਕ ਬਹੁਤ ਸਰੀਰ ਦੀ ਬਿਮਾਰੀ ਹੁੰਦੀ ਹੈ, ਉਹ ਤੁਹਾਡੀ ਦਵਾਈ ਨਾਲ ਰਾਜੀ ਹੋ ਜਾਂਦੀ ਹੈ। ਬਿਮਾਰੀ ਉਹ ਹੈ ਜਿਹੜੀ, ਕਹਿੰਦੇ ਉਹ ਕੀ ਹੈ? ਕਹਿੰਦੇ ਉਹ ਇੰਨੀਆਂ ਭਿਆਨਕ ਨੇ ਬਈ ਕਰੋੜਾਂ ਜਨਮਾਂ ਦੇ ਵਿੱਚ ਚੱਕਰ ਖਿਲਾਰਨੀਆਂ ਆਈਆਂ ਜੇ ਬਿਮਾਰੀਆਂ ਨੇ। ਪਹਿਲੀ ਬਿਮਾਰੀ ਤਾਂ ਹੈਗੀ ਹਉਮੈ ਦੀ, ਹਉਮੈ ਨੂੰ ਸਮਝੋ। ਜੇ ਤਾਂ ਜ਼ਿੰਦਗੀ ਭਰ 'ਚ ਹਉਮੈ ਨੂੰ ਸਮਝ ਲਿਆ ਤਾਂ ਆਪਾਂ ਜਿੱਤ ਗਏ, ਜੇ ਜ਼ਿੰਦਗੀ ਭਰ ਹਉਮੈ ਨੂੰ ਸਮਝ ਨਹੀਂ ਆਈ ਤਾਂ ਬਾਣੀ ਪੜ੍ਹੀ ਜਾਓ, ਦਾਨ ਕਰ ਇਹਨੂੰ ਸਮਝੋ। ਤੁਸੀਂ ਇਹ ਹੈ ਜਿਹੜਾ ਮੈਂ ਪਹਿਲਾਂ ਦੱਸਿਆ ਵੀ ਇੱਥੇ ਵਾਹਿਗੁਰੂ ਦੇ ਬਗੈਰ ਹੋਰ ਕੋਈ ਹੈ ਨਹੀਂ, ਆਪੇ ਹੀ ਅਨੇਕ ਰੂਪ ਤਾਰੇ ਨੇ। ਕਥੋਂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਥੋਂ ਅਚਿੰਤ ਹੋਏ ਕੇ ਸੋਤ ਅਚੇਤ ਹੋ, ਕਥੋਂ ਪਿਸਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂੰ ਮਹਾਂਦਾਨ ਹੋਏ ਕੇ ਮੰਗਿਓ ਤਨ ਦੇ ਤੋ, ਕਹੂੰ ਮਹਾਰਾਜਨ ਕੋ ਦੀਜਿਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਜ ਲੇ ਤੋ, ਕਹੂੰ ਬੇਦਰੀਤ ਕਹੂੰ ਤਾਂ ਸਿਉਂ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ। ਦਸ ਲਿਖੇ ਨੇ ਇਹਦੇ ਅਖੀਰ 'ਤੇ ਆਉਂਦਾ, ਕਹੂੰ ਵਰਦੇਸ ਕਹੂੰ ਛਲ ਸਿਉਂ ਛਨਾਏ ਲੇ, ਸਰਵ ਕਾਲ ਸਰਵ ਠੌਰ ਏਕ ਛੇ ਲਗਤ। ਇਹਨਾਂ ਗੂੰਜ ਪੈਂਦੀ ਹੈ ਇਹਦੇ ਵਿੱਚ, ਸਮਝ ਨਹੀਂ ਆ ਰਿਹਾ ਬਹੁਤਿਆਂ ਨੂੰ, ਠੀਕ ਕਰੋ ਗੂੰਜ ਨੂੰ। ਕਹਿਣ ਲੱਗਿਆ ਮਹਾਰਾਜ, ਕਹਿੰਦੇ ਦੇਖ ਇਹ ਵੱਡਾ ਰੋਗ ਹੈ, ਸਭ ਤੋਂ ਵੱਡਾ ਰੋਗ। ਇਹਨੂੰ ਐਂ ਸਮਝ ਲਓ ਵੀ ਮਨ ਨੂੰ ਕੋੜ ਹੋ ਗਿਆ। ਪਤਾ ਵੈਦ ਜੀ? ਕਹਿੰਦਾ ਨਾ ਮੈਨੂੰ ਤਾਂ ਪਤਾ ਨਹੀਂ, ਇੰਨਾ ਭਿਆਨਕ ਰੋਗ ਫਿਰ ਇਹ ਕਰਦਾ ਕੀ ਹੈ? ਮਹਾਰਾਜ ਕਹਿੰਦੇ ਕਰਨਾ ਕੀ ਹੈ, ਜਦ ਤੱਕ ਇਹ ਰੋਗ ਲੱਗਿਆ ਹੋਇਆ ਤਦ ਤੱਕ ਜੰਮਣ ਅਤੇ ਮਰਨ ਦਾ ਚੱਕਰ ਸਾਡੇ ਗੱਲ ਤੋਂ ਨਹੀਂ ਲੈਣਾ, ਅਸੀਂ ਜੰਮਦੇ ਰਹਿਣਾ ਮਰਦੇ ਰਹਿਣਾ। ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ। ਤੇ ਮਰਦਾ ਹੈ ਹਮੇ ਦਾ ਬੰਨਿਆ। ਹਮੇ ਕਰਮ ਕਮਾਏ, ਹਮੇ ਇਹੀ ਬੰਦਨਾ ਫਿਰ ਜੁੜ ਨਹੀਂ ਪਾਏ। ਜਿੰਨਾ ਚਿਰ ਹਮੇ ਦਾ ਰੋਗ ਲੱਗਿਆ ਹੋਇਆ, ਇਹ ਜੰਮਦਾ ਰਹੇਗਾ, ਮਰਦਾ ਰਹੇਗਾ। ਜਬ ਲੱਗ ਜਾਂਦੇ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਹੁਣ ਦੇਖ ਲਓ ਕਿੱਡੀ ਬੜੀ ਬਿਮਾਰੀ ਗਲ ਪੈ ਗਈ। ਕਰੋੜਾਂ ਸਾਲ ਤੋਂ ਜੰਮਦੇ ਮਰਦੇ ਤੁਰੇ ਆ ਰਹੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕੀੜੇ ਮਕੌੜੇ ਪਤਾ ਨਹੀਂ ਕੀ ਬਣਦੇ ਤੁਰਿਆ। ਕਹਿੰਦੇ ਵੈਦ ਜੀ ਦੇਖੋ ਕਿੰਨਾ ਭਿਆਨਕ ਰੋਗ ਹੈ ਇਹ, ਬਾਰ ਬਾਰ ਆਦਮੀ ਜੰਮਦਾ ਹੈ, ਬਾਰ ਬਾਰ ਮਰਦਾ, ਇਲਾਜ ਨਹੀਂ ਇਹਦਾ ਸੋਚਦਾ। ਮਹਾਰਾਜ ਕਹਿਣ ਲੱਗੇ ਵੈਦ ਜੀ ਦੂਸਰਾ ਰੋਗ ਹੋਇਆ ਕਰਦਾ ਹੈ ਮਨ ਦਾ ਹਾਈ ਫੀਵਰ, ਬੁਖਾਰ, ਟੀਵੀ ਦੀ ਬਿਮਾਰੀ। ਉਹ ਕੀ ਹੁੰਦਾ ਹੈ? ਕਹਿੰਦੇ ਉਹ ਹੁੰਦਾ ਹੈ ਈਰਖਾ। ਈਰਖਾ ਕੋਈ ਐਸਾ ਪੁਰਸ਼ ਹੈ ਜਿਹਦੇ ਅੰਦਰ ਈਰਖਾ ਨਹੀਂ, ਵਾਹਿਗੁਰੂ ਕਿਰਪਾ ਕਰੇ। ਈਰਖਾ ਦਾ ਮਰੀਜ਼ ਅੰਦਰੇ ਅੰਦਰ ਜਲੀ ਜਾਂਦਾ, ਦੂਜੇ ਦਾ ਬੁਰਾ ਮੰਨਦਾ ਹੈ। ਗੁਰੂ ਮਹਾਰਾਜ ਕਹਿੰਦੇ ਤੂੰ ਜੇ ਸਾਡੀ ਗੱਲ ਮੰਨ ਲੈ ਨਾ, ਅੱਧੀ ਈਰਖਾ ਤੇਰੀ ਉੜ ਜਾਏ, ਮੰਨ ਲੈ ਤੂੰ। ਸੱਚੇ ਦਿਲੋਂ ਕਹਿਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਪ੍ਰਵਤ ਕਰ, ਕਹਿਦੇ ਚਲੋ ਭਲਾ ਮੰਗਣ ਲੱਗ ਜਾ। ਉਹ ਈਰਖਾ ਮਰਨੀ ਸ਼ੁਰੂ ਹੋ ਜੂਗੀ। ਈਰਖਾ ਨਾਲ ਕੀ ਹੁੰਦਾ? ਪਹਿਲਾਂ ਤਾਂ ਇਹ ਟੈਨਸ਼ਨ ਆਉਂਦੀ ਹੈ ਮਨ ਵਿੱਚ ਬਹੁਤ ਜ਼ਬਰਦਸਤ, ਫਿਰ ਇਹ ਮੇਦੇ ਉੱਤੇ ਅਸਰ ਕਰਦੀ ਹੈ। ਜਿਹੜਾ ਖਾਧਾ ਪੀਤਾ ਅਣਪਛਾ ਚਲਾ ਜਾਣ ਲੱਗ ਜਾਂਦਾ, ਜਿਗਰ ਖਰਾਬ ਹੋ ਜਾਂਦਾ, ਮੇਦਾ ਖਰਾਬ ਹੋ ਜਾਂਦਾ, ਭੁੱਖ ਲੱਗਣ ਤੋਂ ਅੜ ਜਾਂਦੀ ਹੈ, ਕਬਜ਼ ਹੋ ਜਾਂਦੀ ਹੈ, ਇੱਥੋਂ ਫਿਰ ਸਰੀਰ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ, ਦੂਸਰੇ ਦਾ ਬੁਰਾ ਕਰਦਾ। ਮਹਾਰਾਜ ਜੀ ਇੱਕ ਸਾਖੀ ਸੁਣਾਉਂਦੇ ਹੁੰਦੇ ਸੀ ਵੀ ਇੱਕ ਕੋਈ ਪੁਰਸ਼ ਸੀਗਾ ਈਰਖਾਲੂ, ਕੰਮ ਚੱਲਦਾ ਨਹੀਂ ਸੀਗਾ ਉਹਦਾ, ਕਿਸੇ ਮਹਾਤਮਾ ਕੋਲ ਚਲਿਆ ਗਿਆ ਵੀ ਚਲੋ ਉਹਨਾਂ ਦੀ ਸੇਵਾ ਕਰਕੇ ਪ੍ਰਸੰਨ ਕਰ ਲਈਏ, ਕੋਈ ਵਚਨ ਕਰ ਦੇਣਗੇ। ਮਹਾਤਮਾ ਨੇ ਜਦ 5-7 ਮਹੀਨੇ ਲੰਘੇ ਪੁੱਛਿਆ ਪ੍ਰੇਮੀਆਂ ਤੂੰ ਕਿਵੇਂ ਆਇਆ? ਕਹਿੰਦਾ ਮਹਾਰਾਜ ਭੁੱਖ ਦਾ ਮਾਰਿਆ ਹੋਇਆ ਆਇਆ। ਕਹਿੰਦੇ ਕੋਈ ਨਾ, ਤੈਂ ਸੇਵਾ ਕਰੀਏ, ਤੈਨੂੰ ਅਸੀਂ ਇੱਕ ਸੰਖ ਦਿੰਦੇ ਹਾਂ। ਉਹ ਲਿਪ ਪਹੁੰਚ ਕੇ ਬਜਾ ਲਿਆ ਕਰੀ ਚੌਂਕੀ 'ਤੇ ਰੱਖ ਕੇ, ਪਰ ਇਹਦੇ 'ਚ ਇੱਕ ਡਿਫੈਕਟ ਹੈ ਜ਼ਬਰਦਸਤ, ਸੁਣੇ ਸੁਣ ਲੈ। ਜੇ ਤਾਂ ਇਹ ਮੰਗੀਆਂ ਨਾ ਵੀ ਮੇਰੇ 4 ਮੱਝਾਂ ਹੋ ਜਾਣ, ਤੇਰੇ ਸ਼ਰੀਕਾਂ ਦੇ 8-8 ਹੋ ਜਾਣੀਆਂ। ਕਹਿੰਦਾ ਜੀ ਮੈਨੂੰ ਕੀ, ਉਹਨਾਂ ਕੋਲ ਤਾਂ ਹੁਣ ਵੀ ਬਥੇਰਾ, ਮੈਂ ਹੀ ਭੁੱਖਾ ਮਰਦਾ। ਕਹਿੰਦੇ ਲੈ ਜਾ ਫਿਰ। ਘਰ ਆ ਗਿਆ, ਘਰ ਵਾਲੀ ਨੂੰ ਆ ਕੇ ਦੱਸਿਆ, ਉਹ ਸਿਆਣੀ ਸੀ ਕੁਛ, ਉਹਦੇ ਨਾਲ ਕਹਿੰਦੀ ਤੂੰ ਤਾਂ ਮਾੜਾ ਕੰਮ ਕਰਿਆ, ਇਹ ਸ਼ਰੀਕ ਸਾਰਾ ਦਿਨ ਤਾਂ ਸਾਨੂੰ ਗਾਲਾਂ ਕੱਢਦੇ ਨੇ, ਬੁਰਾ ਚਿੱਟਦੇ ਨੇ, ਇਹਨਾਂ ਨੂੰ ਖਾਮ ਖਾ ਅਮੀਰ ਕਰਨਾ, ਤੂੰ ਸੰਤਾਂ ਦੀ ਸੇਵਾ ਕਰਕੇ। ਉਹ ਕਹਿੰਦਾ ਕਾਹਨੂੰ, ਪਹਿਲਾਂ ਆਪਣੀ ਭੁਖਤਾ ਕੱਢ ਲਈਏ ਫਿਰ ਸੋਚਾਂਗੇ। ਲੱਗ ਗਿਆ ਮੈਨੂੰ ਕੋਠੀ ਮਿਲ ਜਾਵੇ, ਮੈਨੂੰ ਪਸ਼ੂ ਮਿਲ ਜਾਣ, ਜ਼ਮੀਨ ਮਿਲ ਜਾਵੇ, ਪੈਸਾ ਮਿਲ ਜਾਵੇ, ਮੈਨੂੰ ਕੱਪੜੇ ਮਿਲ ਜਾਣ, ਸਭ ਕੁਛ ਹੋ ਗਿਆ ਘਰ 'ਚ। ਸਭ ਕੁਛ ਹੋ ਕੇ ਪੈਸਾ ਹੀ ਬੇਅੰਤ ਛਣ ਛਣ ਕਰਨ ਲੱਗ ਗਿਆ। ਪਰ ਇਹ ਦੋਏ ਇੱਕ ਦੂਏ ਨਾਲ ਬੋਲਣ 'ਤੇ ਹਟ ਗਏ, ਨਾ ਬੀਬੀ ਬੁਲਾਉਂਦੀਆਂ ਇਹਨੂੰ, ਨਾ ਇਹ ਉਹਨੂੰ ਬੁਲਾਉਂਦਾ। ਸਾਰਾ ਦਿਨ ਚਿੰਤਾ 'ਚ ਹੋ ਸੋਚੀ ਜਾਂਦੇ ਨੇ ਵੀ ਲੈ ਇਹ ਸਾਨੂੰ ਸਾਡੀਆਂ ਲੱਤਾਂ ਵੜਦੇ ਸੀ, ਨਰੇ ਵੜਦੇ ਸੀ, ਇਹਨਾਂ ਦੇ ਤਾਂ ਇੰਨਾ ਇੰਨਾ ਹੋ ਗਿਆ। ਇੱਕ ਦਿਨ ਖੁਸ਼ ਹੋਇਆ ਬਹੁਤ, ਕਹਿੰਦਾ ਲਿਪ, ਕਹਿੰਦੀ ਅੱਗੇ ਥੋੜ੍ਹਾ ਤੇਰੇ ਲਿਪਣ ਨੇ ਖਰਾਬ ਕਰਿਆ, ਤੇਰੇ ਸੰਕ ਨੇ। ਕਹਿੰਦਾ ਤੂੰ ਦੇਖੀ ਤਾਂ ਸਹੀ ਮੈਂ ਕੀ ਕਰਦਾ, ਉਹਦੇ ਥਾਂ ਲਿਪਿਆ, ਚੌਂਕੀ ਰੱਖੀ, ਨਾ ਚੌਂਕੇ ਆਇਆ ਤੂੰ ਦਿੱਤੀ। ਕਹਿੰਦਾ ਲੈ ਬਈ ਸੰਕ ਦੇਵਤਾ, ਹੁਣ ਤੂੰ ਐਂ ਕਿਰਪਾ ਕਰ, ਮੇਰੀ ਇੱਕ ਅੱਖ ਕਾਣੀ ਹੋ ਜੇ, ਮੇਰੇ ਘਰ ਵਾਲੇ ਕੀ ਵੀ ਹੋ ਜੇ। ਹੁਣ ਉਹਨਾਂ ਨੂੰ ਦੋ ਦੋ ਜਾਣਾ ਸੀ, ਹੁਣ ਉਹ ਕੀ ਹੋਇਆ, ਡਬਲ ਉਹਨਾਂ ਦੀਆਂ ਅੱਖਾਂ ਦੋ ਜਾਣੀਆਂ ਹੋ ਗਈਆਂ, ਇੱਥੇ ਹੀ ਨਹੀਂ ਟਿਕਿਆ। ਕਹਿੰਦਾ ਹੇ ਸੰਤ ਦੇਵਤਾ, ਮੇਰੀ ਦੇਹਲੀ ਦੇ ਨਾਲ ਲੱਗਦਾ ਖੂਹ ਬਣਾ ਦੇ। ਉਹਦੀ ਦੇਹਲੀ ਨਾਲ ਇੱਕ ਬਣਿਆ ਅਤੇ ਇਹਨਾਂ ਦੇ ਨਾਲ ਦੋ ਦੋ ਬਣ ਗਏ। ਉਹ ਜਦ ਅੱਖਾਂ ਦੀ ਜੋਤੀ ਗਈ, ਨੱਠੇ ਵੀ ਹੋ ਕੀ ਗਿਆ ਸਾਨੂੰ, ਉਹ ਇੰਨੇ ਨੂੰ ਦਰਵਾਜ਼ੇ 'ਚ ਖੂਹ ਲੱਗ ਚੁੱਕਿਆ ਸੀ, ਇਹਨੇ ਤਾਂ ਲਿਆ ਕੇ ਫੱਟਾ ਪਾ ਲਿਆ, ਕਿਉਂ ਅੱਧਾ ਦੀਂਦਾ ਸੀ ਵੀ ਫੱਟਾ ਪਾ ਕੇ ਲੰਘ ਜਾ ਕਰੂੰ ਮੈਂ। ਉਹ ਜਿਹੜਾ ਆਵੇ ਦੜਾ ਮਖੂਜ, ਦੜਾ ਮਖੂਜ, ਦੋ ਖੂਹ ਨਾਲ ਲੱਗਦੇ। ਘਰ ਵਾਲੀ ਨੂੰ ਕਹਿੰਦਾ ਉਰਿਆ ਉਰਿਆ, ਕਹਿੰਦਾ ਦੇਖ ਤਮਾਸਾ, ਕਹਿੰਦਾ ਮੈਨੂੰ ਕਰੀ ਜਾਂਦੀ ਸੀ, ਆਹਦੇ ਕੀ ਹੋਇਆ ਇਹਨਾਂ ਦਾ ਹਾਲ। ਇਹ ਮਹਾਰਾਜ ਕਹਿਣ ਲੱਗੇ, ਵੈ ਜੀ ਇਹ ਈਰਖਾ ਦੀ ਬਿਮਾਰੀ ਹੁੰਦੀ ਹੈ, ਜਿਹਦੇ ਅੰਦਰ ਈਰਖਾ ਹੋਵੇ ਨਾ, ਜਿਸਦੇ ਅੰਦਰ ਹੋਵੇ ਤਾਤ ਪਰਾਈ, ਤਿਸਦਾ ਕਦੇ ਨਾ ਹੋਵੇ ਭਲਾ, ਨੈਵਰ ਨੈਵਰ ਉਹਦਾ ਭਲਾ ਹੁੰਦਾ ਹੀ ਨਹੀਂ ਜਿਹੜਾ ਈਰਖਾਲੂ ਪੁਰਸ਼ ਹੈ। ਉਹਨੂੰ ਡਿਵਾਰ ਕਰ ਦਿੱਤਾ ਰੂਹਾਨੀ ਮਾਰਗ ਤੋਂ, ਧੱਕੇ ਮਾਰ ਕੇ ਕੱਢਤਾ, ਤੇਰੇ ਅੰਦਰ ਈਰਖਾ ਹੈ। ਈਰਖਾ ਦੇ ਥਾਂ ਪਰਉਪਕਾਰ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ। ਸੋ ਕਹਿੰਦੇ ਦੇਖੋ ਕਿੱਡੀ ਬੜੀ ਬਿਮਾਰੀ ਹੈ। ਤੀਸਰੀ ਬਿਮਾਰੀ ਇਹ ਹੈ ਉਲਟੀਆਂ ਕਰਨ ਦੀ, ਹੈਜ਼ੇ ਦੀ। ਉਹ ਮੰਨਦਾ ਹੈਜ਼ਾ ਕੀ ਹੈ? ਨਿੰਦਿਆ ਕਰਨੀ। ਕਹਿੰਦਾ ਸੱਚੇ ਪਾਤਸ਼ਾਹ, ਇਹ ਨਿੰਦਿਆ ਦਾ ਕਿੰਨਾ ਕੁ ਦੋਸ਼ ਲੱਗਦਾ? ਮਹਾਰਾਜ ਕਹਿੰਦੇ ਇਹਦਾ ਤਾਂ ਦੋਸ਼ ਗਿਣਿਆ ਹੀ ਨਹੀਂ ਜਾਂਦਾ। ਇਹ ਤਾਂ ਚਾਹੇ ਖੂਹ ਲਵਾ ਦੇ, ਚਾਹੇ ਦਾਨ ਕਰ ਦੇ, ਚਾਹੇ ਕਿੱਡਾ ਹੀ ਦਾਨ ਕਰ ਦੇ, ਚਾਹੇ ਮਾੜਾ ਮਾੜਾ ਹੋ ਕੇ ਆਪਣੇ ਆਪ ਨੂੰ ਫੋਮ ਬਣਾ ਦੇਵੇ, ਸਾਰੀ ਧਰਤੀ ਦਾਨ ਕਰਦੇ, ਕਹਿੰਦੇ ਇਹਦਾ ਕੋਈ ਫਲ ਨਹੀਂ ਹੋਇਆ ਕਰਦਾ, ਵਿਰਥ ਆ ਜਾਂਦਾ ਇਹਦਾ ਫਲ, ਆਪਣੇ ਹੱਥੀਂ ਆਪੇ ਕਰਦਾ, ਕਿਉਂਕਿ ਨਿੰਦਿਆ ਕਰਦਾ। ਜਿਹੜਾ ਸਫਾਈ ਦਾ ਕਰਮਚਾਰੀ ਹੈ, ਪਹਿਲੇ ਜ਼ਮਾਨੇ 'ਚ ਉਹ ਮਲ ਮੂਤਰ ਚੱਕਿਆ ਕਰਦੇ ਸੀਗੇ ਝਾੜੂ ਦੇ ਬਲ ਨਾਲ। ਇਹ ਜਿਹੜਾ ਨਿੰਦਕ ਹੈ, ਇਹ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਮੂੰਹ ਦੇ ਨਾਲ ਝੱਟਦਾ। ਉਹ ਮਹਾਤਮਾ ਕਹਿੰਦੇ ਇਹ ਤਾਂ ਸਾਡਾ ਦੁਖੀ ਨਹੀਂ ਹੈ, ਇਹ ਤਾਂ ਸਾਡਾ ਹੈਲਪਰ ਹੈ, ਸਾਡੇ ਜਨਮਾਂ ਜਨਮਾਂ ਦੀ ਮੈਲ ਖਾ ਰਿਹਾ ਹੈ, ਹੁਣ ਇਹਨੂੰ ਕਿਵੇਂ ਅਸੀਂ ਮਾੜਾ ਕਹਿ ਦਈਏ। ਪਰ ਮਹਾਰਾਜ ਕਹਿੰਦੇ ਪਿਆਰਿਓ, ਜਿਹਦੇ ਅੰਦਰ ਇਹ ਬਿਮਾਰੀ ਹੋ ਜਾਵੇ ਨਾ, ਉਹ ਬਗਾਨੀ ਮੈਲ ਚੱਕਦਾ, ਉਹਨੂੰ ਕੋਈ ਅਕਲ ਵਾਲਾ ਬੰਦਾ ਨਹੀਂ ਕਹਿੰਦਾ, ਉਹਨੂੰ ਮਹਾਂਮੂਰਖ ਕਿਹਾ ਜਾਂਦਾ ਹੈ। ਪੜ੍ਹ ਲਓ, ਨਿੰਦਾ ਭਲੀ ਕਿਸੇ ਦੀ ਨਾਹੀਂ, ਮਨ ਮੁੱਖ ਲੋਕੀ ਕਰਦੇ ਨੇ, ਨਿੰਦਾ ਭਲੀ ਕਿਸੇ ਦੀ ਨਾਹੀਂ, ਲੋਕੀ ਕਰਦੇ ਨੇ, ਨਿੰਦਿਆ ਜ਼ਬਾਨ ਦੇ ਨਾਲ ਕੀਤੀ ਜਾਂਦੀ ਹੈ, ਨਾਮ ਵੀ ਰਸਨਾ ਦੇ ਨਾਲ ਜਪਿਆ ਜਾਂਦਾ। ਨਿੰਦਾ ਕਰਨ ਵਾਲਾ ਮੂਰਖ ਆਦਮੀ ਹੈ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਕੋਰ ਪਵਨ। ਕਿੱਡੀ ਬੜੀ ਬਿਮਾਰੀ ਹੈ, ਫਿਰ ਤ੍ਰਿਸ਼ਨਾ ਦੀ ਬਿਮਾਰੀ ਤਾਂ ਇਹਦੂ ਵੀ ਖਤਰਨਾਕ ਹੈ। ਰੱਜਦਾ ਹੀ ਨਹੀਂ ਆਦਮੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਰਹੇ। ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋ ਰਹੇ, ਪਰੇ ਪਰੇ ਹੀ ਕੋ ਲੂਜੀ ਰਹੇ, ਰੱਜਦਾ ਹੀ ਨਹੀਂ ਕਰੇ। ਹੋਰ 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 ਮਿਲੇ, ਹੋਰ ਮਿਲੇ ਸ਼ਾਂਤੀ ਦੀਆਂ। ਇਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਸਾਰੀਆਂ ਬਿਮਾਰੀਆਂ ਦੱਸੀਆਂ। ਕਹਿਣ ਲੱਗੇ ਬੈ ਜੀ, ਇਹਨਾਂ ਸਾਰੀਆਂ ਬਿਮਾਰੀਆਂ ਦੀ ਜੜ ਜਿਹੜਾ ਹਉਮੈ ਹੈ, ਹਉਮੈ ਦਾ ਜਿਹੜਾ ਇਲਾਜ ਹੈ, ਇੱਕ ਤੱਤ ਵਾਹਿਗੁਰੂ ਨੇ ਹਉਮੈ ਦਾ ਬਣਾਇਆ, ਇੱਕ ਨਾਮ ਦਾ ਬਣਾਇਆ। ਨਾਮ ਤੱਤ 'ਚ ਇੰਨੀ ਸ਼ਕਤੀ ਹੈ, ਹਉਮੈ ਨੂੰ ਸਕਿੰਟ ਦੇ ਵਿੱਚ ਕੱਟ ਕੇ ਉਹ ਮਾਰਦਾ ਪਕਾ ਕੇ। ਉਧਰਲੇ ਪਾਸੇ ਮਹਾਰਾਜ ਕਹਿਣ ਲੱਗੇ, ਨਾਥ ਜੀ, ਹਉਮੈ ਕਰਕੇ ਜਗਤ ਬਣਿਆ, ਵਾਹਿਗੁਰੂ ਇਹ ਹੈਗਾ ਸਾਰਾ। ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ। ਦੁੱਖ ਦਾ ਖਾਤਮਾ ਕਿਵੇਂ ਹੋਵੇ? ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਈ। ਸੋ ਇਸ ਕਰਕੇ ਸਾਰੀਆਂ ਬਿਮਾਰੀਆਂ ਦਾ ਵੈਦ ਕਹਿਣ ਲੱਗਾ ਹੈ ਮਹਾਰਾਜ, ਬਿਮਾਰੀਆਂ ਤਾਂ ਤੁਸੀਂ ਸੈਂਕੜੇ ਗਿਣਾ ਦਿੱਤੀਆਂ, ਇਹਨਾਂ ਦਾ ਇਲਾਜ ਵੀ ਆਪ ਕਿਰਪਾ ਕਰਕੇ ਦੱਸੋ, ਮੈਂ ਨੋਟ ਕਰ ਲਾਂ, ਕਾਗਜ਼ ਲਿਆਵਾਂ। ਕਹਿੰਦੇ ਕਾਗਜ਼ ਦੀ ਲੋੜ ਨਹੀਂ ਹੈ, ਇਹਨਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਇੱਕ ਦਵਾਈ ਜਿਹੜੀ ਹੈ, ਇਲਾਜ ਹੈ, ਉਹ ਹੈ ਪਰਮੇਸ਼ਰ ਨੂੰ ਯਾਦ ਦੇ ਵਿੱਚ ਵਸਾ ਲੈਣਾ, ਉਹਨੂੰ ਭੁੱਲਣਾ ਨਾ, ਵਸਾ ਲੈਣਾ ਯਾਦ ਦੇ ਅੰਦਰ, ਭਰੋਸਾ ਉਹਦੇ 'ਤੇ ਕਰ ਲੈਣਾ। ਇਹ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ, ਨਾਮ ਇੱਕ ਪੱਕੀ ਜਿਹੜੀ ਕੰਟੀਨਿਊਸ ਯਾਦ ਹੈ ਨਾ ਵਾਹਿਗੁਰੂ ਦੀ, ਕਦੇ ਭੁੱਲੇ ਨਾ, ਉਹਨੂੰ ਅਸੀਂ ਨਾਮ ਕਹਿੰਦੇ ਹਾਂ। ਉਹ ਨਾਮ ਇੱਕ ਸ਼ਕਤੀ ਹੈ, ਉਹ ਪਰਿਪੂਰਨ ਸ਼ਕਤੀ ਹੈ, ਉਹ ਆਪੇ ਹੀ ਇੱਕ ਤੋਂ ਨੇਕ ਹੋ ਕੇ ਖੇਡ ਰਹੀ ਹੈ।